ਤੀਜਾ ਇਕਾਂਤ ਦੇਸ਼। ਹੱਠ ਯੁਗ ਦਾ ਤੀਜਾ ਅੰਗ ਹੈ ਇਕਾਂਤ ਦੇਸ਼। ਜਿਸ ਤਰ੍ਹਾਂ ਕਿਸੇ ਆਦਮੀ ਅਥਵਾ ਪਸ਼ੂ ਪੰਛ ਦੀ ਵੀ ਆਵਾਜ਼ ਨਾ ਸੁਣਾਈ ਦੇਵੇ, ਇਹੋ ਜਿਹੀ ਇਕਾਂਤ ਜਗ੍ਹਾ ਨਦੀ ਕਿਨਾਰੇ ਜਾਂ ਪਹਾੜ ਦੀ ਕੰਧਰਾਂ ਵਿੱਚ ਬੈਠੇ। ਚੌਥਾ ਆਸਨ। ਹੱਠ ਯੁਗ ਦਾ ਚੌਥਾ ਅੰਗ ਹੈ ਆਸਨ। ਜਿਤਨਾ ਚਿਰ ਇਹ ਚੰਗੀ ਤਰ੍ਹਾਂ ਆਸਨ ਨਾ ਲੱਗੇ, ਉਤਨਾ ਚਿਰ ਮਨ ਦੀ ਵਰਿੱਤੀ ਵੀ ਇਕਾਗਰ ਨਹੀਂ ਹੁੰਦੀ। ਆਸਨ ਨੂੰ ਜਮਾ ਕੇ ਬੈਠਣਾ ਸਮਾਧੀ ਵਿੱਚ ਬਹੁਤ ਮਦਦ ਦਿੰਦਾ ਹੈ। ਭਾਵੇਂ ਅੱਡੋ ਅੱਡੀ ਬੈਠਣ ਦੇ ਬਹੁਤ ਸਾਰੇ ਆਪੋ ਆਪਣੇ ਆਸਨ ਹਨ, ਪਰ ਉਹਨਾਂ ਸਾਰਿਆਂ ਵਿੱਚੋਂ ਦੋ ਆਸਨ ਸ੍ਰੇਸ਼ਟ ਮੰਨੇ ਹਨ ਜੋ ਮਹਾਂਪੁਰਸ਼ਾਂ ਨੇ ਅੰਗੀਕਾਰ ਕੀਤੇ ਹਨ। ਇੱਕ ਹੈ ਸਿੱਧ ਆਸਨ ਅਤੇ ਦੂਜਾ ਹੈ ਪਦਮ ਆਸਨ। ਸਿੱਧ ਆਸਨ ਉਸ ਨੂੰ ਕਹਿੰਦੇ ਹਨ ਕਿ ਪਹਿਲਾਂ ਧਰਤੀ ਨੂੰ ਪੁੱਟ ਕੇ ਕੁਝ ਪੋਲੀ ਕਰ ਲਵੋ ਅਤੇ ਉਸ ਉੱਤੇ ਬ੍ਰਿਸ਼ਾਂ ਦੇ ਪੱਤੇ ਜਾਂ ਨਰਮ ਨਰਮ ਸੁੱਕਾ ਘਾਹ ਪਾ ਕੇ ਉੱਪਰ ਕੱਪੜੇ ਦਾ ਆਸਨ ਵਿਛਾ ਲਵੋ। ਉਪਰੰਤ ਆਪਣੇ ਅੰਗਾਂ ਨੂੰ ਅਡੋਲ ਕਰਕੇ ਉਸ ਤੇ ਚੌਂਕੜਾ ਮਾਰ ਕੇ ਬੈਠ ਜਾਵੇ। ਖੱਬੇ ਪੈਰ ਦੀ ਅੱਡੀ ਨਾਲ ਮੂਲ ਦੁਆਰੇ ਨੂੰ ਰੋਕ ਕੇ ਸੱਜਾ ਪੈਰ ਸਿਸਨਿੰਦਰੇ ਤੇ ਉੱਪਰ ਰੱਖੇ। ਕੰਗ ਰੋਡ ਦਾ ਕੁੱਬ ਕੱਢ ਕੇ ਸਿੱਧਾ ਹੋ ਕੇ ਧਿਆਨ ਪ੍ਰਵੱਟਿਆਂ ਵਿੱਚ ਜਾਂ ਨੱਕ ਦੀ ਕਰੂੰਬਲੀ ਵਿੱਚ ਜੋੜੇ। ਦੋਵੇਂ ਬਾਹਾਂ ਗੋਡਿਆਂ ਤੇ ਟਿਕਾਵੇ। ਇਸ ਦਾ ਨਾਮ ਸਿੱਧਾ ਆਸਨ ਹੈ। ਦੂਜਾ ਹੈ ਪਦਮ ਆਸਨ। ਚੌਕੜਾ ਮਾਰ ਕੇ ਸੱਜੇ ਪੱਟ ਤੇ ਆਪਣਾ ਖੱਬਾ ਪੈਰ ਰੱਖੇ, ਖੱਬੇ ਪੱਟ ਤੇ ਸੱਜਾ ਪੈਰ ਰੱਖੇ ਅਤੇ ਦੋਵੇਂ ਬਾਹਾਂ ਪਿੱਠ ਦੇ ਪਿੱਛੇ ਦੀਲ ਜਾ ਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਫੜੇ, ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜੇ। ਧਿਆਨ ਪ੍ਰਵੱਟਿਆਂ ਦੇ ਵਿਚਕਾਰ ਜਾਂ ਨਾਸਕਾ ਅੱਗੇ ਰੱਖੇ। ਪੰਜਵਾਂ ਪ੍ਰਾਣਾਯਾਮ। ਹੱਠ ਯੁਗ ਦਾ ਪੰਜਵਾਂ ਅੰਗ ਪ੍ਰਾਣਾਯਾਮ ਹੈ। ਇਹ ਪੂਰਕ ਕੁੰਭਕ ਰੇਚਕ ਤਿੰਨ ਤਰ੍ਹਾਂ ਦਾ ਹੈ। ਬਾਹਜ ਪਦਾਰਥਾਂ ਤੋਂ ਮਨ ਦੀ ਵਰਿੱਤੀ ਦਾ ਸੰਕੋਚ ਕਰਕੇ ਅੰਤਰਮੁਖ ਕਰੇ ਅਤੇ ਸੱਜੀ ਸੁਰ ਤੋਂ ਸਹਿਜੇ ਸਹਿਜੇ ਪ੍ਰਾਣ ਉੱਪਰ ਨੂੰ ਖਿੱਚੇ, ਨਾਲ ਹੀ 12 ਵਾਰੀ ਇੰਗੁਰ ਸ਼ਬਦ ਦਾ ਜਾਪ ਕਰੇ। ਇਸ ਨੂੰ ਪੂਰਕ ਕਹਿੰਦੇ ਹਨ। ਆੜਾ ਪ੍ਰਾਣਾ ਨੂੰ ਉੱਪਰ ਰੋਕੇ 24 ਵਾਰ ਗੁਰ ਮੰਤਰ ਦਾ ਜਾਪ ਕਰੇ, ਇਸ ਨੂੰ ਕੁੰਭਕ ਕਹਿੰਦੇ ਹਨ। ਇੜੀ ਇਸੇ ਤਰ੍ਹਾਂ 12 ਵਾਰੀ ਗੁਰ ਮੰਤਰ ਦਾ ਜਾਪ ਕਰਦਿਆਂ ਖੱਬੀ ਸੁਰ ਦੁਆਰਾ ਪ੍ਰਾਣਾ ਨੂੰ ਹੇਠਾਂ ਤਾਰੇ, ਇਸ ਦਾ ਨਾਮ ਰੇਚਕ ਹੈ। ਫੇਰ ਖੱਬੀ ਨਾਸਕਾ ਤੋਂ ਪ੍ਰਾਣ ਚਾੜ ਕੇ ਸੱਜੀ ਦੁਆਰੇ ਉਤਾਰੇ ਅਤੇ ਉਸੇ ਤਰ੍ਹਾਂ ਗੁਰ ਸ਼ਬਦ ਦਾ ਅਭਿਆਸ ਵੀ ਕਰਦਾ ਰਹੇ। ਇਸੇ ਤਰ੍ਹਾਂ ਸਵਾਸਾਂ ਨੂੰ ਚੜਾਉਣ ਉਤਰਾਉਣ ਦੇ ਅਭਿਆਸ ਨਾਲ ਅੰਦਰ ਗਰਮੈਸ਼ ਵੱਜ ਜਾਂਦੀ ਹੈ, ਜਿਸ ਗਰਮੀ ਨਾਲ ਮੱਥੇ ਅੱਗੇ ਆਈ ਮਾਸ ਦੀ ਬੋਟੀ ਢਲ ਜਾਂਦੀ ਹੈ ਅਤੇ ਦਸਵਾਂ ਦੁਆਰ ਦਾ ਦਰਵਾਜ਼ਾ ਖੁੱਲ ਜਾਂਦਾ ਹੈ, ਜਿੱਥੇ ਅਨਾਦੀ ਧੁਨ ਤੇ ਪਰਮ ਜੋਤੀ ਦਾ ਦਰਸ਼ਨ ਹੁੰਦਾ ਹੈ। ਹੱਠ ਯੋਗ ਪ੍ਰਦੀਪਕਾ ਨਾਮੇ ਗ੍ਰੰਥ ਵਿੱਚ ਲਿਖਿਆ ਹੈ ਕਿ ਹੱਠ ਯੋਗ ਰਾਜ ਯੋਗ ਵਿੱਚ ਪ੍ਰਵੇਸ਼ ਹੋਣ ਵਾਸਤੇ ਹੀ ਸਾਧਿਆ ਜਾਂਦਾ ਹੈ, ਪਰ ਗੋਰਖ ਦੇ ਮਤ ਵਿੱਚ ਇਸ ਗੱਲ ਦਾ ਕੋਈ ਇਸ਼ਾਰਾ ਨਹੀਂ। ਹੱਠ ਯੋਗ ਪ੍ਰਦੀਪਕਾ ਵਿੱਚ ਇਸ ਦਾ ਕੁਝ ਨਿਰਣਾ ਕੀਤਾ ਗਿਆ ਹੈ ਕਿ ਗੰਗਾ ਇੜਾ ਜਾਂ ਚੰਦਰਮਾ ਉਸ ਨਾੜੀ ਦਾ ਨਾਮ ਹੈ ਜੋ ਖੱਬੀ ਸੁਰ ਚਲਾਉਂਦੀ ਹੈ। ਜਮਨਾ ਪਿੰਗਲਾ ਦਾ ਸੂਰਜ ਉਸ ਨਾੜੀ ਨੂੰ ਕਹਿੰਦੇ ਹਨ ਜਿਸ ਦੇ ਆਧਾਰ ਤੇ ਸੱਜੀ ਸੁਰ ਚੱਲਦੀ ਹੈ। ਤੀਜੀ ਦਾ ਨਾਮ ਹੈ ਸੁਖਮਨਾ। ਇਸ ਸੁਖਮਨਾ ਨਾੜੀ ਦਾ ਇੱਕ ਸਿਰਾ ਤਾਂ ਮੂਲਾਧਾਰ ਚੱਕਰ ਵਿੱਚ ਹੈ ਅਤੇ ਦੂਜਾ ਬ੍ਰਹਮ ਰੰਧਰ ਜਾਂ ਦਸਵੇਂ ਦੁਆਰ ਵਿੱਚ ਹੈ। ਹੱਠ ਯੋਗ ਦੇ ਸਾਧਨ ਵਾਲੇ ਜੋਗੀ ਜਾਂ ਦਸਵੇਂ ਦੁਆਰ ਪ੍ਰਾਣਾ ਦੀ ਸਥਿਤੀ ਵਾਸਤੇ ਕਾਫੀ ਚਿਰ ਪਹਿਲਾਂ ਅੰਨ ਦਾ ਤਿਆਗ ਕਰਕੇ ਫਿਰ ਆਪਣੀਆਂ ਅੰਦਰਾਂ ਨੂੰ ਸਾਫ ਕਰਦੇ ਹਨ, ਜੋ ਇਸ ਤਰ੍ਹਾਂ ਕੀਤਾ ਜਾਂਦਾ ਹੈ। ਪਹਿਲਾ ਨੇਤੀ, ਦੂਜਾ ਧੋਤੀ, ਤੀਜਾ ਨਿਓਲੀ, ਚੌਥਾ ਬਾਸਤੀ, ਪੰਜਵਾਂ ਤ੍ਰਾਟਕ। ਨੇਤੀ ਇੱਕ ਗਿੱਠ ਲੰਮੀ ਬਰੀਕ ਰੇਸ਼ਮ ਦੀ ਡੋਰ ਦਾ ਇੱਕ ਸਿਰਾ ਨਾਸਕਾ ਦੁਆਰਾ ਉੱਪਰ ਚਾੜ ਕੇ ਅਤੇ ਪ੍ਰਾਣਾ ਦੇ ਬਲ ਨਾਲ ਉਸ ਨੂੰ ਦੂਸਰੀ ਨਾਸਕਾ ਦੁਆਰਾ ਬਾਹਰ ਕੱਢ ਕੇ ਜਾਂ ਮੁੱਖ ਰਾਹੀਂ ਬਾਹਰ ਕੱਢ ਕੇ ਉਸ ਧਾਗੇ ਨੂੰ ਚੰਗੀ ਤਰ੍ਹਾਂ ਫੇਰ ਕੇ ਉੱਪਰਲੇ ਹਿੱਸੇ ਭਾਵ ਨਾਸਕਾ ਤੇ ਕੰਠ ਦੀ ਸਫਾਈ ਕਰਦੇ ਹਨ। ਇਸ ਕਿਰਿਆ ਦਾ ਨਾਮ ਨੇਤੀ ਹੈ। ਦੂਜਾ ਧੋਤੀ ਚਾਰ ਉਂਗਲ ਚੌੜੀ 16 ਹੱਥ ਲੰਮੀ ਪਤਲੀ ਬਰੀਕ ਮਲਮਲ ਦੀ ਟਾਕੀ ਲੈ ਕੇ ਉਸ ਨੂੰ ਪਾਣੀ ਨਾਲ ਗਿੱਲੀ ਕਰਕੇ ਉਸ ਦਾ ਇੱਕ ਸਿਰਾ ਹੱਥ ਵਿੱਚ ਫੜ ਕੇ ਇੱਕ ਹੱਥ ਰੋਜ਼ ਅੰਦਰ ਨਿਘਾਲਣ ਦਾ ਅਭਿਆਸ ਕਰਕੇ ਹੌਲੀ ਹੌਲੀ ਸਾਰੀ ਅੰਦਰ ਨਿਘਾਲਦੇ ਹਨ, ਫੇਰ ਉਸ ਨੂੰ ਅੰਦਰ ਘੁਮਾ ਕੇ ਬਾਹਰ ਕੱਢਦੇ ਧੋਂਦੇ ਹਨ, ਦੁਬਾਰਾ ਫੇਰ ਨਿਘਾਲਦੇ ਹਨ, ਇਉਂ ਛਾਤੀ ਦੀ ਸਫਾਈ ਕਰਦੇ ਹਨ। ਇਸ ਕਿਰਿਆ ਨੂੰ ਧੋਤੀ ਕਿਹਾ ਜਾਂਦਾ ਹੈ। ਤੀਜਾ ਹੈ ਨਿਓਲੀ ਕਰਮ, ਜੋ 6 ਚੱਕਰਾਂ ਦੁਆਰਾ ਭਾਂਗਾਂ ਨਾੜੀ ਨੂੰ ਖੋਲਦਾ ਹੈ। ਉਹ 6 ਚੱਕਰ ਇਸ ਪ੍ਰਕਾਰ ਹਨ।